ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ ਤ੍ਰਿਭਵਨ ਵਿਦਿਆ ਆਪ ਮੁਰਾਰ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨਿਐ ਅੰਮ੍ਰਿਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨਜ਼ਰ ਪਈ ਘਰ ਘਰ ਤੇ ਜਾਣਿਆ ਜਤ ਸਤ ਤੀਰਥ ਮੱਜਨ ਨਾਮ ਅਧਕ ਬਿਥਾਰ ਕਰੋ ਕਿਸ ਕਾਮ ਨਰ ਨਾਰਾਇਣ ਅੰਤਰ ਜਾਮ ਆਨ ਮਨੋ ਤਉ ਪਰ ਘਰ ਜਾਉ ਕਿਸ ਜਾਚੋ ਨਾਹੀ ਕੋ ਥਾਉ ਨਾਨਕ ਗੁਰਮਤ ਸਹਿਜ ਸਮਾਉ ਆਨ ਮਨੋ ਤਉ ਪਰ ਘਰ ਜਾਉ ਕਿਸ ਜਾਚੋ ਨਾਹੀ ਕੋ ਥਾਉ ਨਾਨਕ ਗੁਰਮਤ ਸਹਿਜ ਸਮਾਉ ਗੌੜੀ ਮਹਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ ਤ੍ਰਿਭਵਨ ਵਿਦਿਆ ਆਪ ਮੁਰਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਹ ਸੁਭਾਗਾ ਸਮਾਂ ਐਵੇਂ ਨਹੀਂ, ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਹਾਸਲ ਹੁੰਦਾ ਹੈ। ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬੰਛੈ ਜਿਨ ਹਰ ਨਾਮ ਹਿਰਦੈ ਪਰੋਈ। ਸਤਸੰਗਤ ਨਾਲ ਮਿਲਣ ਦਾ ਲਾਭ ਕੀ ਹੈ? ਹਜ਼ੂਰ ਕਹਿੰਦੇ ਨੇ ਤਿੰਨ ਭੇਟਤ ਦੁਰਮਤ ਖੋਈ। ਸਤਸੰਗਤ ਵਿੱਚ ਆਉਣ ਦੇ ਨਾਲ ਅਸੀਂ ਜਿਵੇਂ ਜਿਵੇਂ ਸਤਿਗੁਰੂ ਦੀ ਬਾਣੀ ਸੁਣਦੇ ਹਾਂ, ਗੁਰਬਾਣੀ ਦੇ ਉਪਦੇਸ਼ ਨੂੰ ਸਰਵਣ ਕਰਦੇ ਹਾਂ, ਉਸੇ ਉਸੇ ਤਰ੍ਹਾਂ ਮਨ ਦੀ ਖੋਟੀ ਮਤ ਦੂਰ ਹੁੰਦੀ ਹੈ। ਇੱਕ ਵਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਵਿਖੇ ਗੁਰਸਿੱਖਾਂ ਨੇ ਬੇਨਤੀ ਕੀਤੀ, ਐ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ ਜੋ ਸਾਡੇ ਮਨ ਦੇ ਅੰਦਰ ਜਨਮਾਂ ਜਨਮਾਂ ਤੋਂ ਮੈਲ ਲੱਗੀ ਹੋਈ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆ ਹੋ, ਖਨਲੇ ਧੋਤੇ ਉਜਲੇ ਨਾ ਹੋਵੇ, ਜੇ ਸੋ ਧੋਵਣ ਪਾਹੋ, ਇਹਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ? ਤਾਂ ਸਤਿਗੁਰੂ ਦਾ ਜਵਾਬ ਸੀ, ਐ ਗੁਰੂ ਪਿਆਰਿਓ, ਗੁਰੂ ਦੁਲਾਰਿਓ, ਐ ਗੁਰੂ ਦੇ ਪਿਆਰਿਓ ਸਿੱਖੋ, ਜਿਹੜੇ ਗੁਰਸਿੱਖ ਮਾਈ ਭਾਈ ਸਤਸੰਗਤ ਵਿੱਚ ਆ ਜਾਂਦੇ ਹਨ ਅਤੇ ਸਤਸੰਗਤ ਵਿੱਚ ਬੈਠ ਕੇ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੇ ਉਪਦੇਸ਼ ਨੂੰ ਸਰਵਣ ਕਰਦੇ ਹਨ, ਔਰ ਉਹਨਾਂ ਦੀ ਮਨ ਦੀ ਮੈਲ ਦੂਰ ਹੋ ਜਾਂਦੀ ਹੈ, ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਪਇਓ ਸਾਥੀ, ਨਾਨਕ ਨਾਮ ਤੇ ਆਇਆ, ਆਦਿ ਪੁਰਖ ਪ੍ਰਭ ਪਾਇਆ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਦਾਹਰਣ ਦਿੱਤੀ। ਗੁਰਸਿੱਖੋ, ਜਿਵੇਂ ਕਿਸੇ ਭਾਂਡੇ ਦੇ ਵਿੱਚ ਮੈਲਾ ਪਾਣੀ ਭਰਿਆ ਹੋਵੇ, ਗੰਦਾ ਪਾਣੀ ਭਰਿਆ ਹੋਵੇ, ਉਸ ਨੂੰ ਵਰਖਾ ਦੇ ਜਲ ਵਿੱਚ ਰੱਖ ਦਿਓ, ਜਿਵੇਂ ਜਿਵੇਂ ਵਰਖਾ ਦਾ ਨਿਰਮਲ ਜਲ ਉਹਦੇ ਵਿੱਚ ਪ੍ਰਵੇਸ਼ ਕਰਦਾ ਹੈ, ਉਸੇ ਉਸੇ ਤਰ੍ਹਾਂ ਮੈਲਾ ਪਾਣੀ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਵੀ ਗੁਰਸਿੱਖ ਮਾਈ ਭਾਈ ਸਤਸੰਗਤ ਵਿੱਚ ਆ ਜਾਂਦਾ ਹੈ, ਇੱਥੇ ਅੰਮ੍ਰਿਤ ਬਾਣੀ ਦੀ ਵਰਖਾ ਹੁੰਦੀ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਜਿਵੇਂ ਜਿਵੇਂ ਅੰਮ੍ਰਿਤ ਬਾਣੀ ਦੀ ਵਿਚਾਰ ਨੂੰ ਅਸੀਂ ਸੁਣਦੇ ਹਾਂ, ਉਹਦੇ ਨਾਲ ਆਪਣੇ ਆਪ ਹੀ ਮਨ ਦੀ ਮੈਲ, ਮਨ ਦੇ ਪਾਪ, ਮਨ ਦੇ ਵਿਕਾਰ ਧੋਤੇ ਜਾਂਦੇ ਹਨ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਨੇ ਸਤਸੰਗਤ ਕਰਨ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਪ ਸੰਗਤਾਂ ਵਡਭਾਗੀ ਹੋ ਜੋ ਗੁਰੂ ਦਰਬਾਰ ਦੇ ਅੰਦਰ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਕਥਾ ਚੱਲ ਰਹੀ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਅੰਮ੍ਰਿਤ ਰੂਪ ਸ਼ਬਦਾਂ ਦੀ। ਸਤਿਗੁਰੂ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਇੱਕ ਯੋਗੀਆਂ ਦਾ ਮਤ ਹੈ ਔਰ ਉਹ ਯੋਗੀ ਲੋਕ ਦਸਵੇਂ ਦੁਆਰ ਦੀਆਂ ਗੱਲਾਂ ਬਾਤਾਂ ਦੱਸਦੇ ਹਨ ਅਤੇ ਯੋਗ ਮਤ ਦੇ ਅੰਦਰ ਕਮਲ ਖਿੜਨ ਦੀ ਵੀ ਗੱਲ ਆਉਂਦੀ ਹੈ। ਪਰ ਮਹਾਰਾਜ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਸਿੱਖ ਧਰਮ ਦੇ ਅੰਦਰ ਜੇ ਦਸਵੇਂ ਦੁਆਰ ਦਾ ਪਤਾ ਲਾਉਣਾ ਹੋਵੇ ਜਾਂ ਫਿਰ ਉਸ ਅੰਦਰਲੇ ਕਮਲ ਨੂੰ ਸਿੱਧਾ ਕਰਨਾ ਹੋਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਗੁਰਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ ਉੱਤਮ ਬਖਤੀ ਦੁਆਰਾ ਮਨ ਨੂੰ ਸੰਬੋਧਨ ਕਰਕੇ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਰੇ ਮਨ ਮੇਰੇ, ਭਰਮ ਨਾ ਕੀਜੈ, ਮਨ ਮਾਨਿਐ, ਅੰਮ੍ਰਿਤ ਰਸ ਪੀਜੈ, ਰਹਾਉ। ਹਜ਼ੂਰ ਫਰਮਾਉਂਦੇ ਨੇ ਰੇ ਮਨ ਮੇਰੇ, ਕਿ ਐ ਮੇਰੇ ਮਨ, ਮਨ ਨੂੰ ਸੰਬੋਧਨ ਕੀਤਾ। ਉੱਤਮ ਬਖਤੇ ਮਨ ਨੂੰ ਹੀ ਸੰਬੋਧਨ ਕਰਦੇ ਹਨ। ਰੇ ਮਨ ਮੇਰੇ, ਐ ਮੇਰੇ ਮਨ, ਭਰਮ ਨਾ ਕੀਜੈ, ਤੂੰ ਕਿਸੇ ਗੱਲ ਦਾ ਵੀ ਭਰਮ ਨਾ ਕਰ, ਮਨ ਮਾਨਿਐ, ਅੰਮ੍ਰਿਤ ਰਸ ਪੀਜੈ, ਜਦੋਂ ਤੇਰਾ ਗੁਰੂ ਤੇ ਮਨ ਮੰਨ ਗਿਆ, ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ, ਗੁਰੂ ਦੀ ਕਿਰਪਾ ਦੇ ਨਾਲ ਤੂੰ ਵੀ ਅੰਮ੍ਰਿਤ ਰਸ ਪੀ ਸਕਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਸਿੱਖਿਆ ਬਖਸ਼ੀ ਹੈ, ਤੂੰ ਗੁਰੂ ਦੀ ਸ਼ਰਨ ਵਿੱਚ ਜਾ ਕੇ ਗੁਰੂ ਦੇ ਬਖਸ਼ੇ ਨਾਮ ਦੀ ਕਮਾਈ ਕਰ। ਜਿਵੇਂ ਜਿਵੇਂ ਤੂੰ ਨਾਮ ਦੀ ਕਮਾਈ ਕਰੇਗਾ, ਤੈਨੂੰ ਨਾਮ ਦਾ ਅੰਮ੍ਰਿਤ ਰਸ ਪ੍ਰਾਪਤ ਹੋਵੇਗਾ। ਜਿੱਥੋਂ ਤੱਕ ਦਸਵੇਂ ਦੁਆਰ ਦੀ ਗੱਲ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਦੇ ਬਾਰੇ ਸਾਨੂੰ ਇਸ ਪਾਵਨ ਪਵਿੱਤਰ ਸ਼ਬਦ ਦੀਆਂ ਜੋ ਪਹਿਲੀਆਂ ਪੰਕਤੀਆਂ ਹਨ ਉਹਨਾਂ ਦੇ ਵਿੱਚ ਸਮਝਾਉਂਦੇ ਹਨ। ਲਓ ਸੰਗਤਾਂ, ਪ੍ਰੇਮ ਦੇ ਨਾਲ ਸ਼ਬਦ ਦੇ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਮਹੱਲਾ ਪਹਿਲਾ, ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਧਾਰ ਗਗਨ ਦਸ ਦੁਆਰ।
ਗੌੜੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਐ ਮਨਾ ਉਲਟਿਓ ਕਮਲ ਬ੍ਰਹਮ ਵਿਚਾਰ। ਯੋਗੀ ਤਾਂ ਦਸਵੇਂ ਦੁਆਰ ਦੀ ਪ੍ਰਾਪਤੀ ਵਾਸਤੇ ਯੋਗ ਸਾਧਨ ਕਰਦੇ ਹਨ, ਪਰ ਹਜ਼ੂਰ ਕਹਿੰਦੇ ਅਸੀਂ ਤੇ ਬ੍ਰਹਮ ਦੀ ਵਿਚਾਰ ਕੀਤੀ ਹੈ। ਉਲਟਿਓ ਕਮਲ ਬ੍ਰਹਮ ਵਿਚਾਰ, ਬ੍ਰਹਮ ਦਾ ਅਰਥ ਹੈ ਅਕਾਲ ਪੁਰਖ। ਅਸੀਂ ਤੇ ਬ੍ਰਹਮ ਦੀ ਵਿਚਾਰ ਕੀਤੀ ਹੈ ਗੁਰਬਾਣੀ ਦੁਆਰਾ, ਗੁਰੂ ਸ਼ਬਦ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਿਚਾਰ ਕੀਤੀ ਹੈ। ਇਹਦੇ ਨਾਲ ਹੀ ਸਾਡਾ ਜਿਹੜਾ ਹਿਰਦਾ ਰੂਪੀ ਕਮਲ ਸੀ, ਪਹਿਲਾਂ ਤੇ ਮੂਧਾ ਹੋਇਆ ਹੋਇਆ ਸੀ, ਉਹ ਹੁਣ ਉਲਟ ਕੇ ਸਿੱਧਾ ਹੋ ਗਿਆ। ਬ੍ਰਹਮ ਦੀ ਵਿਚਾਰ ਕਰਕੇ ਸਾਡਾ ਹਿਰਦਾ ਰੂਪੀ ਕਮਲ ਜਿਹੜਾ ਪਹਿਲਾਂ ਉਲਟਾ ਹੋਇਆ ਹੋਇਆ ਸੀ, ਉਹ ਹੁਣ ਸਿੱਧਾ ਹੋ ਗਿਆ। ਅੰਮ੍ਰਿਤ ਧਾਰ ਗਗਨ ਦਸ ਦੁਆਰ, ਹੁਣ ਬ੍ਰਹਮ ਦੀ ਵਿਚਾਰ ਕਰਦਿਆਂ ਹੋਇਆਂ, ਨਾਮ ਬਾਣੀ ਦਾ ਅਭਿਆਸ ਕਰਦਿਆਂ ਹੋਇਆਂ, ਦਸਵੇਂ ਦੁਆਰ ਰੂਪੀ ਗਗਨ ਆਕਾਸ਼ ਦੇ ਵਿੱਚੋਂ ਅੰਮ੍ਰਿਤ ਦੀ ਧਾਰਾ ਵੀ ਵਰਸਣ ਲੱਗ ਪਈ ਹੈ। ਇਹਦਾ ਮਤਲਬ ਇਹ ਹੈ, ਨਾਮ ਸਿਮਰਨ ਦੀ ਕਮਾਈ ਕਰਦਿਆਂ ਹੋਇਆਂ ਸੁਤੇ ਸਿੱਧ ਹੀ ਹਿਰਦਾ ਰੂਪੀ ਕਮਲ ਖਿੜ ਪੈਂਦਾ ਹੈ, ਅਤੇ ਨਾਮ ਬਾਣੀ ਦਾ ਅਭਿਆਸ ਕਰਦਿਆਂ ਹੋਇਆਂ ਸੁਰਤ ਦਸਵੇਂ ਦੁਆਰ ਦੇ ਵਿੱਚ ਪਹੁੰਚ ਜਾਂਦੀ ਹੈ, ਅਤੇ ਦਸਵੇਂ ਦੁਆਰ ਦੇ ਵਿੱਚ ਜਾ ਕੇ ਅੰਮ੍ਰਿਤ ਧਾਰਾ ਦਾ ਵੀ ਰਸ ਮਾਣਦੀ ਹੈ। ਇਸ ਦਸਵੇਂ ਦੁਆਰ ਦੇ ਬਾਰੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਨੰਦ ਸਾਹਿਬ ਬਾਣੀ ਦੇ ਵਿੱਚ ਇਸ ਤਰ੍ਹਾਂ ਸੰਕੇਤ ਦਿੱਤਾ ਹੈ, ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰਾ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵਨਿਧ ਤਿਸਦਾ ਅੰਤ ਨਾ ਜਾਈ ਪਾਇਆ। ਇਹ ਦਸਵੇਂ ਦੁਆਰ ਦੀ ਵਿਆਖਿਆ ਹੈ। ਹਜ਼ੂਰ ਕਹਿੰਦੇ ਨੇ ਉਹ ਜਿਹੜਾ ਦਸਵਾਂ ਦੁਆਰ ਰੂਪੀ ਆਕਾਸ਼ ਹੈ, ਉਸ ਤੋਂ ਸੁਤੇ ਸਿੱਧ ਹੀ ਅੰਮ੍ਰਿਤ ਦੀ ਵਰਖਾ ਹੁੰਦੀ ਉਸਨੂੰ ਮਹਿਸੂਸ ਹੋਣ ਲੱਗ ਜਾਂਦੀ ਹੈ, ਭਾਵ ਗੁਰਮਤਿ ਦੇ ਅੰਦਰ ਨਾਮ ਬਾਣੀ ਦੇ ਅਭਿਆਸ ਦੁਆਰਾ ਹੀ ਇਹ ਅਵਸਥਾ ਸੁਤੇ ਸਿੱਧ ਹੀ ਪ੍ਰਾਪਤ ਹੋ ਜਾਂਦੀ ਹੈ।
ਤ੍ਰੇ ਭਵਨ ਵਿਦਿਆ ਆਪ ਮੁਰਾਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬ੍ਰਹਮ ਦੀ ਵਿਚਾਰ ਕਰਕੇ ਇਸ ਗੱਲ ਦਾ ਵੀ ਪਤਾ ਲੱਗ ਜਾਂਦਾ ਹੈ, ਉਸ ਮੁਰਾਰ ਹੰਕਾਰ ਰੂਪੀ ਮੁਰਦੈਨ ਦੇ ਵੈਰੀ ਉਸ ਚੇਤਨ ਸਰੂਪ ਅਕਾਲ ਪੁਰਖ ਵਾਹਿਗੁਰੂ ਨੇ ਤਿੰਨੇ ਭਵਨਾਂ ਨੂੰ ਹੀ ਆਪ ਵਿਦਿਆ ਦਾ ਅਰਥ ਵਿੰਨਿਆ ਹੋਇਆ ਹੈ। ਇਹਦਾ ਮਤਲਬ ਇਹ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਚੇਤਨ ਸੱਤਾ ਦੇ ਸੂਤ ਨਾਲ ਤਿੰਨੇ ਹੀ ਭਵਨਾਂ ਨੂੰ ਤਿੰਨੇ ਹੀ ਲੋਕਾਂ ਨੂੰ ਵਿੰਨਿਆ ਹੋਇਆ ਹੈ, ਕਿਉਂਕਿ ਤਿੰਨ ਲੋਕ ਮੰਨੇ ਗਏ ਨੇ। ਆਹ ਮਾਤ ਲੋਕ ਹੈ, ਇਹਦੇ ਹੇਠਾਂ ਪਤਾਲ ਹੈ ਅਤੇ ਉੱਪਰ ਦੇਵ ਲੋਕ ਹੈ, ਸਵਰਗ ਲੋਕ ਹੈ। ਹਜ਼ੂਰ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਜੋਤ ਨਾਲ ਤਿੰਨੇ ਹੀ ਭਵਨਾਂ ਨੂੰ ਵਿੰਨਿਆ ਹੋਇਆ ਹੈ, ਕਿਉਂਕਿ ਵਾਹਿਗੁਰੂ ਦੀ ਜੋਤ ਸਰਵ ਵਿਆਪਕ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਇਉਂ ਗੁਰੂ ਦੀ ਕਿਰਪਾ ਦੁਆਰਾ ਸਾਨੂੰ ਇਹ ਮਹਾਨ ਗਿਆਨ ਪ੍ਰਾਪਤ ਹੋਇਆ ਹੈ। ਪਹਿਲੀ ਗੱਲ, ਬ੍ਰਹਮ ਦੀ ਵਿਚਾਰ ਕਰਕੇ ਹਿਰਦਾ ਰੂਪੀ ਕਮਲ ਉਹ ਵੀ ਸਿੱਧਾ ਹੋ ਗਿਆ, ਅਤੇ ਨਾਮ ਬਾਣੀ ਦਾ ਅਭਿਆਸ ਕਰਦਿਆਂ ਹੋਇਆਂ ਦਸਵੇਂ ਦੁਆਰ ਰੂਪੀ ਆਕਾਸ਼ ਦੇ ਵਿੱਚੋਂ ਅੰਮ੍ਰਿਤ ਦੀ ਧਾਰਾ ਵੀ ਵਸਦੀ ਸਾਨੂੰ ਪ੍ਰਤੀਤ ਹੋਣ ਲੱਗ ਪਈ ਹੈ, ਅਤੇ ਨਾਲ ਇਸ ਗੱਲ ਦਾ ਵੀ ਗਿਆਨ ਪ੍ਰਾਪਤ ਹੋ ਗਿਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਜੋਤ ਦੁਆਰਾ, ਆਪਣੀ ਚੇਤਨ ਸੱਤਾ ਦੁਆਰਾ ਤਿੰਨੇ ਹੀ ਲੋਕਾਂ ਨੂੰ ਵਿੰਨਿਆ ਹੋਇਆ ਹੈ।
ਅਰੇ ਮਨ ਮੇਰੇ ਪਰਮ ਨਾਮ ਕੀਜੈ, ਮਨ ਮਾਨੈ ਅੰਮ੍ਰਿਤ ਰਸ ਪੀਜੈ ਰਹਾ।
ਇਸ ਦਾਂਤਰੂ ਪੰਕਤੀਆਂ ਨੇ ਇਹਨਾਂ ਦੇ ਅੰਦਰ ਮਨ ਨੂੰ ਸੰਬੋਧਨ ਕਰਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਪਵਿੱਤਰ ਉਪਦੇਸ਼ ਦਿੱਤਾ ਹੈ ਕਿ ਐ ਮੇਰੇ ਮਨ, ਤੂੰ ਕਿਸੇ ਗੱਲ ਦਾ ਭਰਮ ਨਾ ਕਰ, ਮਨ ਮਾਨਿਆ ਜਦੋਂ ਵੀ ਤੇਰਾ ਮਨ ਮੰਨ ਗਿਆ ਅੰਮ੍ਰਿਤ ਰਸ ਪੀਜੈ, ਤੈਨੂੰ ਅੰਮ੍ਰਿਤ ਰਸ ਪੀਣ ਵਾਸਤੇ ਮਿਲ ਜਾਵੇਗਾ। ਇਹਦਾ ਮਤਲਬ ਇਹ ਹੈ, ਤੁਸੀਂ ਇਹ ਨਾ ਸੋਚੋ ਜੇ ਅਸੀਂ ਗੁਰਮਤ ਅਨੁਸਾਰ ਨਾਮ ਬਾਣੀ ਦਾ ਅਭਿਆਸ ਕਰਨ ਲੱਗ ਪਏ ਤਾਂ ਸਾਨੂੰ ਦਸਵੇਂ ਦੁਆਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਾਂ ਅੰਮ੍ਰਿਤ ਰਸ ਨਹੀਂ ਪ੍ਰਾਪਤ ਹੋ ਸਕਦਾ। ਹਜ਼ੂਰ ਕਹਿੰਦੇ ਇਹੋ ਜਿਹਾ ਭਰਮ ਨਹੀਂ ਕਰਨਾ। ਰੇ ਮਨ ਮੇਰੇ ਭਰਮ ਨਾ ਕੀਜੈ, ਗੁਰੂ ਸਮਰੱਥ ਹੈ ਸਤਿਗੁਰੂ ਦੀ ਬਾਣੀ ਦਾ ਅਤੇ ਨਾਮ ਦਾ ਅਭਿਆਸ ਕਰਕੇ ਸਭ ਕੁਝ ਪ੍ਰਾਪਤ ਹੋ ਸਕਦਾ ਹੈ। ਜਦੋਂ ਵੀ ਤੇਰਾ ਮਨ ਮੰਨ ਗਿਆ ਤੈਨੂੰ ਅੰਮ੍ਰਿਤ ਰਸ ਪ੍ਰਾਪਤ ਹੋ ਜਾਵੇਗਾ।
ਜਨਮ ਜੀਤ ਮਰਨ ਮਨ ਮਾਨਿਆ, ਆਪ ਮੂਆ ਮਨ ਮਨ ਤੇ ਜਾਣਿਆ।
ਰਹਾਓ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ ਉਸ ਅੰਮ੍ਰਿਤ ਰਸ ਦੀ ਪ੍ਰਾਪਤੀ ਵਾਸਤੇ ਮਰਨ ਮਨ ਮਾਨਿਆ। ਜਿਸ ਗੁਰਸਿੱਖ ਮਾਈ ਭਾਈ ਦਾ ਮਰਨ ਵਾਸਤੇ ਮਨ ਮੰਨ ਗਿਆ ਅਤੇ ਫਿਰ ਉਹਨੇ ਆਪਣੇ ਜਨਮ ਨੂੰ ਜਿੱਤ ਲਿਆ। ਇਹਦਾ ਮਤਲਬ ਇਹ ਹੈ, ਹਰ ਆਦਮੀ ਮੌਤ ਤੋਂ ਡਰਦਾ ਹੈ। ਜਿਹ ਮਰਨਾ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ, ਅਬ ਕੈਸੇ ਮਰੋਂ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਜਿਹਦਾ ਮਨ ਮਰਨ ਵਾਸਤੇ ਮੰਨ ਜਾਂਦਾ ਹੈ, ਭਾਵ ਇਹ ਹੈ ਜਿਹਦਾ ਮਨ ਸਰੀਰ ਦਾ ਮੋਹ ਛੱਡਣ ਲਈ ਤਿਆਰ ਹੋ ਜਾਂਦਾ ਹੈ, ਔਰ ਉਸੇ ਨੂੰ ਹੀ ਅੰਮ੍ਰਿਤ ਰਸ ਦੀ ਦਾਤ ਪ੍ਰਾਪਤ ਹੋ ਸਕਦੀ ਹੈ। ਹਜ਼ੂਰ ਕਹਿੰਦੇ ਨੇ ਜਿਸਦਾ ਮਰਨ ਵਾਸਤੇ ਮਨ ਮੰਨ ਗਿਆ ਉਸਨੇ ਆਪਣੇ ਜਨਮ ਨੂੰ ਜਿੱਤ ਲਿਆ ਹੈ। ਆਪ ਮੂਆ ਮਨ ਮੰਨ ਤੇ ਜਾਣੇ ਆ, ਜਿਹੜਾ ਆਪ ਮੂਆ ਆਪਣੇ ਆਪ ਵੱਲੋਂ ਮਰ ਗਿਆ, ਭਾਵ ਜਿਸਨੇ ਜਿਉਂਦੇ ਜੀ ਸਰੀਰ ਦਾ ਮੋਹ ਛੱਡ ਦਿੱਤਾ, ਮਨ ਮੰਨ ਤੇ ਜਾਣਿਆ। ਮਨ ਜੋ ਮਨ ਦਾ ਸ਼ਿਵ ਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ, ਮਨ ਤੇ ਜਾਣਿਆ। ਉਸ ਮਨ ਦੇ ਅਸਲੀ ਸ਼ਿਵ ਰੂਪ ਨੂੰ, ਸ਼ੁੱਧ ਰੂਪ ਨੂੰ, ਵੀ ਜਿਹੜਾ ਚੇਤਨ ਮਨ ਹੈ, ਗੁਰੂ ਦੀ ਸਿੱਖਿਆ ਦੇ ਨਾਲ ਸੁਸ਼ਿਕਸ਼ਿਤ ਹੋਇਆ ਮਨ ਹੈ, ਉਸ ਦੁਆਰਾ ਜਾਣ ਲਿਆ ਹੈ। ਕਿਉਂਕਿ ਸਾਡੇ ਮਨ ਦੇ ਤਿੰਨ ਰੂਪ ਨੇ, ਇਹੋ ਮਨ ਸ਼ਕਤੀ, ਇਹ ਮਨ ਸੀਓ, ਇਹੋ ਮਨ ਪੰਚ ਤੱਤ ਕੋ ਜੀਓ, ਇਹੋ ਮਨ ਲੇ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤਾਂ ਕਹਿ। ਇਹੋ ਮਨ ਸ਼ਕਤੀ, ਇੱਕ ਇਹ ਸ਼ਕਤੀ ਰੂਪੀ ਮਨ ਹੈ, ਦੂਸਰਾ ਇਹ ਸ਼ਿਵ ਰੂਪ ਮਨ ਹੈ, ਅਤੇ ਤੀਸਰਾ ਇਹ ਪੰਜਾਂ ਤੱਤਾਂ ਦਾ ਪੁਤਲਾ ਇਹ ਮਨ ਹੈ। ਕਿਉਂਕਿ ਮਨ ਦੀ ਪੈਦਾਇਸ਼ ਕੁਛ ਵਿਦਵਾਨਾਂ ਨੇ ਪੰਜਾਂ ਤੱਤਾਂ ਦੀ ਸ਼ੁੱਧ ਸਤੋਗੁਣ ਅੰਸ਼ ਤੋਂ ਮੰਨੀ ਹੈ। ਸਤੋ ਅੰਸ਼ ਭੂਤਨ ਕੀ ਜੋ ਹੈ ਤਾਂ ਤੇ ਅੰਤਹ ਕਰਨ ਪਇਓ ਹੈ, ਅਤੇ ਕੁਛ ਪ੍ਰਾਚੀਨ ਵਿਦਵਾਨਾਂ ਨੇ ਇਹ ਵੀ ਲਿਖਿਆ ਹੈ, ਤਤ ਮਨੋ ਕ੍ਰੋਤੀ, ਇਹ ਮਨ ਉਸ ਵਾਹਿਗੁਰੂ ਪਰਮੇਸ਼ਰ ਤੋਂ ਹੀ ਪੈਦਾ ਹੋਇਆ। ਜਿਹੜਾ ਦੂਸਰਾ ਸਿਧਾਂਤ ਹੈ ਇਹ ਪਰਮੁੱਖ ਹੈ, ਕਿਉਂਕਿ ਗੁਰਬਾਣੀ ਨੇ ਵੀ ਇਸ ਨੂੰ ਪ੍ਰਵਾਨ ਕੀਤਾ ਹੈ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹਜ਼ੂਰ ਕਹਿੰਦੇ ਆਪ ਮੂਆ, ਜਦੋਂ ਇਹ ਜੀਵ ਆਪਾ ਭਾਵ ਤੋਂ ਮਰ ਗਿਆ, ਮਨ ਮਨ 'ਤੇ ਜਾਣਿਆ, ਜਿਹੜਾ ਮਨ ਦਾ ਸ਼ੁੱਧ ਰੂਪ ਸੀ, ਸ਼ਿਵ ਰੂਪ ਸੀ, ਜੋਤ ਸਰੂਪ ਸੀ, ਅਤੇ ਉਸਨੂੰ ਚੇਤਨ ਮਨ ਦੁਆਰਾ ਜਾਣ ਲਿਆ ਹੈ।
ਨਜ਼ਰ ਪਈ ਘਰ ਘਰ ਤੇ ਜਾਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹਦੇ ਨਾਲ ਨਾਲ ਨਜ਼ਰ ਪਈ, ਜਦੋਂ ਸਤਿਗੁਰੂ ਦੀ ਮਿਹਰ ਦੀ ਨਜ਼ਰ ਹੋਈ, ਘਰ ਘਰ ਤੇ ਜਾਣਿਆ। ਜਿਹੜਾ ਅਸਲੀ ਘਰ ਸੀ, ਇੱਕ ਤਾਂ ਇਹ ਘਰ ਹੈ ਜਿਹਦੇ ਵਿੱਚ ਸਾਡਾ ਸਰੀਰ ਰਹਿੰਦਾ ਹੈ, ਦੂਸਰਾ ਸਰੀਰ ਰੂਪ ਘਰ ਹੈ ਜਿਹਦੇ ਵਿੱਚ ਆਤਮਾ ਵਸ ਰਿਹਾ ਹੈ, ਪਰ ਇੱਕ ਹੋਰ ਘਰ ਹੈ ਜਿਸ ਦੇ ਬਾਰੇ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਉਹ ਹੈ ਤੁਰੀਆ ਪਦ ਰੂਪ ਘਰ, ਉਹ ਹੈ ਆਤਮਕ ਅਡੋਲ ਅਵਸਥਾ ਰੂਪੀ ਘਰ, ਉਹ ਹੈ ਸਹਿਜ ਅਵਸਥਾ ਦਾ ਘਰ। ਹਜ਼ੂਰ ਕਹਿੰਦੇ ਨੇ ਜਦੋਂ ਨਜ਼ਰ ਪਈ, ਗੁਰੂ ਦੀ ਮਿਹਰ ਦੀ ਨਿਗਾਹ ਹੋ ਗਈ, ਅਤੇ ਜਿਹੜਾ ਅਸਲੀ ਘਰ ਸੀ, ਘਰ 'ਤੇ ਜਾਣਿਆ, ਉਹ ਘਰ ਤੋਂ ਹੀ ਜਾਣ ਲਿਆ, ਭਾਵ ਅਸਲੀ ਆਤਮਾ ਸਰੂਪੀ ਘਰ ਨੂੰ ਆਪਣੇ ਹਿਰਦੇ ਦੁਆਰਾ ਹੀ ਆਪਣੀ ਸੁਰਤ ਨੂੰ ਅੰਤਮ ਅੰਤਰਮੁਖ ਕਰਕੇ ਉਸਨੂੰ ਜਾਣ ਲਿਆ ਹੈ।
ਜਤ ਸਤ ਤੀਰਥ ਮਜਨ ਨਾਮ, ਅਦਕ ਬਿਥਾਰ ਕਰੋ ਕਿਸ ਕਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ, ਜਿਸ ਬੰਦੇ ਨੇ ਪਰਮੇਸ਼ਰ ਨੂੰ ਮਿਲਣਾ ਹੈ ਉਹਨੂੰ ਬ੍ਰਹਮਚਰਜ ਰੱਖਣਾ ਪੈਂਦਾ ਹੈ, ਉਹਨੂੰ ਸਤ ਪ੍ਰਤੱਗੀ ਹੋਣਾ ਪੈਂਦਾ, ਉਸਨੂੰ ਤੀਰਥਾਂ 'ਤੇ ਵੀ ਜਾਣਾ ਚਾਹੀਦਾ, ਉਸਨੂੰ ਪੁਰਬਾਂ ਦੇ ਸਮੇਂ ਵੀ ਇਸ਼ਨਾਨ ਕਰਨਾ ਚਾਹੀਦਾ ਹੈ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਤ ਸਤ ਤੀਰਥ ਮੱਜਨ ਨਾਮ, ਅਸਲੀ ਨਾਮ ਹੀ ਸਭ ਤੋਂ ਵੱਡਾ ਤੀਰਥ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਅਸੀਂ ਤਾਂ ਨਾਮ ਦੇ ਵਿੱਚ ਜੁੜੇ ਹੋਏ ਹਾਂ, ਇਸ ਨਾਮ ਦੇ ਵਿੱਚ ਜੁੜ ਕੇ ਸਾਨੂੰ ਸਾਰੇ ਸੁੱਖ ਪ੍ਰਾਪਤ ਹੋਏ ਹਨ। ਇਸੇ ਲਈ ਸਾਡੀ ਦ੍ਰਿਸ਼ਟੀ ਵਿੱਚ ਤਾਂ ਜਤ ਸਤ ਵੀ, ਤੀਰਥ ਵੀ, ਅਤੇ ਮੱਜਣ ਪੁਰਬਾਂ ਦਾ ਇਸ਼ਨਾਨ, ਇਹ ਸਾਰਾ ਕੁਝ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਆ ਜਾਂਦਾ ਹੈ। ਕੇਵਲ ਨਾਮ ਜਪੋ, ਨਾਨਕ ਹੈ ਕਰ ਕੇਵਲ ਨਾਮ। ਕਦੋਂ ਜਪੀਏ, ਕਿਵੇਂ ਜਪੀਏ, ਹਜ਼ੂਰ ਕਹਿੰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ 'ਤੇ ਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਹਜ਼ੂਰ ਕਹਿੰਦੇ ਨੇ ਪਹਿਲਾਂ ਤਾਂ ਅੰਮ੍ਰਿਤ ਵੇਲੇ ਹੀ ਨਾਮ ਜਪਣਾ ਚਾਹੀਦਾ, ਫਿਰ ਜਦੋਂ ਵੀ ਸਮਾਂ ਮਿਲੇ ਉਸ ਵੇਲੇ ਨਾਮ ਜਪੋ, ਇੱਥੋਂ ਤੱਕ ਨਾਮ ਦਾ ਅਭਿਆਸ ਕਰਨਾ ਹੈ। ਸਵਾਸ ਗਰਾਸ ਸਿਮਰਨ ਚੱਲ ਪਵੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਹਜ਼ੂਰ ਕਹਿੰਦੇ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਜਾਤ ਸਾਤ ਤੀਰਥ ਅਤੇ ਮੱਜਣ ਪੁਰਬਾਂ ਦੇ ਇਸ਼ਨਾਨ ਆ ਜਾਂਦੇ ਨੇ। ਅਦਕ ਵਿਥਾਰ ਕਰੋ ਕਿਸ ਕਾਮ, ਹਜ਼ੂਰ ਕਹਿੰਦੇ ਜਿਹੜਾ ਹੋਰ ਬਹੁਤਾ ਸਾਧਨਾ ਦਾ ਵਿਸਥਾਰ ਕਰਨਾ ਹੈ ਉਹ ਕਿਸ ਵਾਸਤੇ ਕਰਨਾ ਹੈ, ਜਦੋਂ ਇੱਕ ਨਾਮ ਦੇ ਨਾਲ ਹੀ ਸਭ ਕੁਝ ਪ੍ਰਾਪਤ ਹੋ ਸਕਦਾ ਹੈ, ਫਿਰ ਕਿਉਂ ਨਾ ਹੋਰ ਸਾਰਾ ਕੁਝ ਛੱਡ ਕੇ ਇੱਕ ਨਾਮ ਦੇ ਨਾਲ ਹੀ ਜੁੜਿਆ ਜਾਵੇ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨਕੈ ਸਦ ਕਾਮ। ਇਹਦੇ ਨਾਲ ਸਭ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ।
ਨਰ ਨਾਰਾਇਣ ਅੰਤਰ ਜਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜਾ ਨਰ ਦਾ ਅਰਥ ਹੈ ਜਿਵੇਂ ਮਰਦ, ਨਾਰਾਇਣ ਅਕਾਲ ਪੁਰਖ ਹੈ, ਉਹ ਭਾਈ ਅੰਤਰਜਾਮੀ ਹੈ। ਜਦੋਂ ਅਸੀਂ ਨਾਮ ਜਪਦੇ ਹਾਂ, ਸਾਡੀ ਅੰਦਰਲੀ ਭਾਵਨਾ ਨੂੰ ਉਹ ਜਾਣਦਾ ਹੈ। ਜੇ ਸ਼ੁੱਧ ਭਾਵਨਾ ਦੇ ਨਾਲ ਨਾਮ ਜਪਾਂਗੇ ਤਾਂ ਸਾਡਾ ਹਿਰਦਾ ਸ਼ੁੱਧ ਹੋ ਜਾਵੇਗਾ ਅਤੇ ਵਾਹਿਗੁਰੂ ਦੇ ਦੀਦਾਰ ਹੋ ਜਾਣਗੇ। ਜੇ ਅਸੀਂ ਮੰਦ ਭਾਵਨਾ ਦੇ ਨਾਲ ਨਾਮ ਜਪਾਂਗੇ ਤਾਂ ਫਿਰ ਵਾਹਿਗੁਰੂ ਉਹ ਵੀ ਸਾਡੇ ਮਨ ਦੀ ਭਾਵਨਾ ਨੂੰ ਸਮਝੇਗਾ। ਇਸ ਲਈ ਸਾਨੂੰ ਸ਼ੁੱਧ ਭਾਵਨਾ ਦੇ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਅਤੇ ਨਾਲ ਇਹ ਵੀ ਭਰੋਸਾ ਰੱਖਣਾ ਚਾਹੀਦਾ ਉਹ ਨਰਾਂ ਦਾ ਨਾਰਾਇਣ, ਸਾਰੇ ਲੋਕਾਂ ਦਾ ਮਾਲਕ ਜੋ ਅਕਾਲ ਪੁਰਖ ਹੈ, ਉਹ ਅੰਤਰਜਾਮੀ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਕਦੇ ਵੀ ਅਸੀਂ ਉਸ ਤੋਂ ਕੁਛ ਲੁਕਾ ਕੇ ਨਹੀਂ ਰੱਖ ਸਕਦੇ। ਇਸ ਲਈ ਆਪਣੇ ਮਨ ਦੇ ਵਿੱਚੋਂ ਸਾਰੇ ਪਾਪ ਵਿਕਾਰ ਕੱਢ ਕੇ ਸ਼ੁੱਧ ਭਾਵਨਾ ਦੇ ਨਾਲ ਨਾਮ ਜਪਿਆ ਕਰੋ।
ਆਨ ਮਨੋ ਤੋ ਪਰ ਘਰ ਜਾ, ਕਿਸ ਜਾਚ ਨਾਹੀ ਕੋ ਥਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਾਡਾ ਮਤ ਅਦਵੈਤ ਮਤ ਹੈ। ਅਸੀਂ ਤੇ ਕੇਵਲ ਇੱਕ ਓਅੰਕਾਰ ਦੇ ਹੀ ਉਪਾਸ਼ਕ ਹਾਂ। ਆਨ ਮੰਨੋ, ਜੇ ਅਸੀਂ ਹੋਰ ਕਿਸੇ ਨੂੰ ਮੰਨੀਏ ਤਾਂ ਅਸੀਂ ਪਰਾਏ ਘਰ ਦੇ ਵਿੱਚ ਜਾਈਏ, ਕਿਉਂਕਿ ਹੋਰ ਬਹੁਤ ਸਾਰੇ ਦੇਵੀ ਦੇਵਤਿਆਂ ਦੇ ਮੁਕਾਮ ਨੇ, ਸ਼ਹੀਦਾਂ ਮਰੀਦਾਂ ਦੇ ਅਸਥਾਨ ਨੇ, ਭੂਤਾਂ ਪ੍ਰੇਤਾਂ ਦੇ ਵੀ ਕਈ ਅਸਥਾਨ ਬਣੇ ਹੋਏ ਨੇ। ਪਰ ਹਜ਼ੂਰ ਕਹਿੰਦੇ, ਜੇ ਅਸੀਂ ਕਿਸੇ ਨੂੰ ਹੋਰ ਮੰਨਦੇ ਹੋਈਏ ਫਿਰ ਹੀ ਕਿਸੇ ਹੋਰ ਘਰ ਦੇ ਵਿੱਚ ਜਾਈਏ, ਅਸੀਂ ਤਾਂ ਉਸ ਅਕਾਲ ਪੁਰਖ ਤੋਂ ਬਿਨਾਂ ਕਿਸੇ ਨੂੰ ਹੋਰ ਮੰਨਦੇ ਹੀ ਨਹੀਂ। ਦੁਬਦਾ ਨਾ ਪੜ੍ਹੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ, ਕਿਸ ਜਾਚੋਂ ਨਾਹੀਂ ਕੋ ਥਾਉ। ਅਸੀਂ ਕਿਸ ਪਾਸੋਂ ਜਾ ਕੇ ਮੰਗੀਏ, ਅਸੀਂ ਤਾਂ ਇੱਕੋ ਹੀ ਦਾਤੇ ਅਕਾਲ ਪੁਰਖ ਤੋਂ ਮੰਗਦੇ ਹਾਂ, ਨਾਹੀਂ ਕੋ ਥਾਉ। ਉਸ ਤੋਂ ਬਿਨਾਂ ਹੋਰ ਕੋਈ ਸਾਡੇ ਲਈ ਥਾਂ ਟਿਕਾਣਾ ਵੀ ਤਾਂ ਨਹੀਂ ਹੈ। ਇਹਦਾ ਮਤਲਬ ਇਹ ਹੈ, ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ 'ਤੇ ਭਰੋਸਾ ਰੱਖਣਾ ਚਾਹੀਦਾ, ਉਹਦੇ ਪਾਸੋਂ ਹੀ ਹਰ ਚੀਜ਼ ਮੰਗਣੀ ਚਾਹੀਦੀ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਉਹ ਸਾਡੀਆਂ ਸਾਰੀਆਂ ਹੀ ਲੋੜਾਂ ਪੂਰਨ ਕਰ ਸਕਦਾ। ਜਿਹੜੇ ਹੋਰ ਦੇਵੀ ਦੇਵਤੇ ਨੇ, ਉਹ ਦੁਨਿਆਵੀ ਇੱਛਾ ਤਾਂ ਪੂਰੀਆਂ ਕਰ ਸਕਦੇ ਨੇ, ਪਰ ਉਹ ਮੁਕਤੀ ਅਤੇ ਬ੍ਰਹਮ ਗਿਆਨ ਦੀ ਦਾਤ ਨਹੀਂ ਦੇ ਸਕਦੇ। ਇਸੇ ਲਈ ਹਜ਼ੂਰ ਕਹਿੰਦੇ, ਇੱਕ ਵਾਹਿਗੁਰੂ ਦੇ ਹੀ ਸਾਨੂੰ ਉਪਾਸ਼ਕ ਬਣਨਾ ਚਾਹੀਦਾ ਹੈ। ਅਸੀਂ ਕਿਸੇ ਨੂੰ ਹੋਰ ਨਹੀਂ ਮੰਨਦੇ, ਇੱਕ ਅਕਾਲ ਪੁਰਖ ਵਾਹਿਗੁਰੂ 'ਤੇ ਹੀ ਭਰੋਸਾ ਹੈ। ਅਸੀਂ ਉਹਨੂੰ ਹੀ ਮੰਨਦੇ ਹਾਂ, ਉਹਦੇ ਪਾਸੋਂ ਹੀ ਮੰਗਦੇ ਹਾਂ। ਉਸ ਤੋਂ ਬਿਨਾਂ ਹੋਰ ਕੋਈ ਸਾਡੇ ਲਈ ਨਾ ਦਰ ਘਰ ਹੈ ਅਤੇ ਨਾ ਹੀ ਕੋਈ ਹੋਰ ਟਿਕਾਣਾ ਹੈ।
ਨਾਨਕ ਗੁਰਮਤ ਸਹਿਜ ਸਮਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤਾਂ ਗੁਰੂ ਦੀ ਮਤ ਨੂੰ ਧਾਰਨ ਕਰਕੇ ਸਹਿਜ ਸਮਾਓ, ਉਹ ਸਹਿਜ ਗਿਆਨ ਸਰੂਪ ਅਕਾਲ ਪੁਰਖ ਦੇ ਵਿੱਚ ਹੀ ਲੀਨ ਹੋਏ ਰਹਿੰਦੇ ਹਾਂ। ਨਾਨਕ ਗੁਰਮਤ ਸਹਿਜ ਸਮਾਓ। ਹਜ਼ੂਰ ਕਹਿੰਦੇ, ਅਸੀਂ ਗੁਰੂ ਦੀ ਮਤ ਨੂੰ ਧਾਰਨ ਕਰਕੇ ਜਿਹੜੀ ਸਹਿਜ ਤੁਰੀਆ ਅਵਸਥਾ ਹੈ, ਆਤਮਕ ਅਡੋਲ ਅਵਸਥਾ ਹੈ, ਉਹਦੇ ਵਿੱਚ ਲੀਨ ਹੋਏ ਰਹਿੰਦੇ ਹਾਂ।
ਗੌੜੀ ਮਹਲਾ ਪਹਿਲਾ, ਸਤਿਗੁਰ ਮਿਲੈ ਸੋ ਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਪਾਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਹਿ ਸਤਿਗੁਰੂ ਜੀ, ਸਾਨੂੰ ਇਹ ਦੱਸੋ ਕਿ ਇਹ ਸੰਸਾਰ ਦੇ ਵਿੱਚ ਕੋਈ ਮਨੁੱਖ ਹਮੇਸ਼ਾ ਰਹਿ ਸਕਦਾ ਹੈ? ਨਾਲ ਹੀ ਦੂਸਰੀ ਬੇਨਤੀ ਇਹ ਹੈ, ਸਾਨੂੰ ਇਹ ਦੱਸੋ ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਾਵਨ ਗੁਰਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਅੰਦਰ ਬਹੁਤ ਸੁੰਦਰ ਢੰਗ ਦੇ ਨਾਲ ਇਸਦਾ ਸਮਾਧਾਨ ਕੀਤਾ ਹੈ। ਮਰਨ ਲਿਖਾਏ ਆਏ ਨਹੀਂ ਰਹਿਣਾ, ਹਰ ਜਪ ਜਾਪ ਰਹਿਣ ਹਰ ਸਰਣਾ ਰਹਾਓ। ਹਜ਼ੂਰ ਕਹਿੰਦੇ ਨੇ ਐ ਦੁਨੀਆ ਦੇ ਲੋਕੋ, ਮਰਨ ਲਿਖਾਏ ਆਏ, ਜਿੰਨੇ ਵੀ ਜੀਵ ਸੰਸਾਰ ਦੇ ਵਿੱਚ ਆਏ ਨੇ ਇਹ ਆਪਣਾ ਮਰਨਾ ਲਿਖਾ ਕੇ ਆਏ ਨੇ। ਮਰਨ ਦਾ ਦਿਨ ਪਹਿਲਾਂ ਹੀ ਲਿਖਿਆ ਜਾ ਚੁੱਕਿਆ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਗਣ ਕਾਲੇ ਸਭ ਦਿਵਸ ਸਾਸ ਨੈ ਵਢਣ ਕਟਨ ਤਿਲ ਸਾਰ। ਮਰਨ ਲਿਖਾਏ ਆਏ ਨਹੀਂ ਰਹਿਣਾ, ਹਜ਼ੂਰ ਕਹਿੰਦੇ ਅਸੀਂ ਮਰਨਾ ਲਿਖਾ ਕੇ ਆਏ ਹਾਂ, ਇਸ ਲਈ ਇਸ ਗੱਲ 'ਤੇ ਸਾਨੂੰ ਪੱਕਾ ਯਕੀਨ ਕਰਨਾ ਚਾਹੀਦਾ ਹੈ, ਨਹੀਂ ਰਹਿਣਾ, ਅਸੀਂ ਇਸ ਸੰਸਾਰ ਦੇ ਵਿੱਚ ਹਮੇਸ਼ਾ ਨਹੀਂ ਰਹਿਣਾ। ਇਹ ਪਰਮ ਕੱਢ ਦੇਣਾ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਲਈ ਸੰਸਾਰ ਦੇ ਵਿੱਚ ਰਹਿ ਸਕਾਂਗੇ। ਹਜ਼ੂਰ ਕਹਿੰਦੇ ਜਦੋਂ ਅਸੀਂ ਮਰਨਾ ਲਿਖਾ ਕੇ ਆਏ ਹਾਂ, ਫਿਰ ਤੁਸੀਂ ਆਪ ਹੀ ਸੋਚੋ ਅਸੀਂ ਕਿਵੇਂ ਸੰਸਾਰ ਦੇ ਵਿੱਚ ਹਮੇਸ਼ਾ ਲਈ ਰਹਿ ਸਕਦੇ ਹਾਂ, ਨਹੀਂ ਰਹਿ ਸਕਦੇ। ਇਸੇ ਲਈ ਅਕਾਲ ਪੁਰਖ ਵਾਹਿਗੁਰੂ ਹਰ ਜੀਵ ਨੂੰ ਸਵਾਸਾਂ ਦੀ ਪੂੰਜੀ ਦੇ ਕੇ ਭੇਜਦਾ ਹੈ।